ਆਸਾ ਮਹੱਲਾ ਤੀਜਾ ਮਨਮੁਖ ਝੂਠੋ ਝੂਠ ਕਮਾਵੈ ਖਸਮੈ ਕਾ ਮਹਿਲ ਕਦੇ ਨਾ ਪਾਵੈ। ਮਨਮੁਖ ਬੰਦਾ ਜਿਹੜਾ ਝੂਠ ਹੀ ਝੂਠ ਹਰ ਵਕਤ ਬੋਲਦਾ, ਝੂਠ ਹੀ ਕਮਾਉਂਦਾ, ਝੂਠੀ ਮਾਇਆ, ਝੂਠਾ ਕੱਪੜਾ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ ਕਮਾਉਂਦਾ। ਸੋ ਮਨਮੁਖ ਪੁਰਸ਼ ਝੂਠੇ ਪਦਾਰਥਾਂ ਦੇ ਪਾਉਣ ਵਾਸਤੇ ਝੂਠ ਹੀ ਕਮਾਉਂਦਾ, ਝੂਠ ਹੀ ਬੋਲਦਾ। ਇਸ ਲਈ ਉਹ ਖਸਮੈ ਤੋਂ ਭਾਵ ਮਾਲਕ ਦੇ ਸਰੂਪ ਨੂੰ ਕਦੇ ਪ੍ਰਾਪਤ ਨਹੀਂ ਕਰ ਸਕਦਾ। ਜਿਹਦੇ ਪੈਰ ਹੀ ਝੂਠ ਵੱਲ ਚੱਲ ਪੈਣ, ਉਹ ਸੱਚ ਨੂੰ ਕਿੱਥੇ ਪ੍ਰਾਪਤ ਕਰ ਸਕਦਾ। ਦੂਜੇ ਲੱਗੀ ਭਰਮ ਭੁਲਾਵੈ ਮਮਤਾ ਵਾਧਾ ਆਵੈ ਜਾਵੈ। ਉਹਦੀ ਬੁੱਧੀ ਦਵੈਸ਼ ਭਾਵ ਚ ਲੱਗੀ ਰਹਿੰਦੀ ਹਮੇਸ਼ਾ। ਉਹ ਭਰਮ ਵਿੱਚ ਆਪ ਭੁੱਲਦਾ ਹੈ, ਹੋਰਨਾਂ ਨੂੰ ਭਰਮ ਵਿੱਚ ਭੁਲਾਉਂਦਾ, ਮਮਤਾ ਵਿੱਚ ਬੱਝਾ ਹੋਇਆ ਜੰਮ ਕੇ ਆਉਂਦਾ ਤੇ ਜੰਮ ਕੇ ਫਿਰ ਮਰ ਕੇ ਫਿਰ ਚਲਿਆ ਜਾਂਦਾ। ਦੁਹਾਗਣੀ ਕਾਮਨ ਦੇਖ ਸੀਗਾਰ, ਜਿਵੇਂ ਛੁੱਟੜ ਇਸਤਰੀ ਦਾ ਸ਼ਿੰਗਾਰ ਕੀਤਾ ਹੋਇਆ ਬੇਅਰਥੀ ਦੇਖੀਦਾ, ਤਿਵੇਂ ਦੁਹਾਗਣੀ ਛੁੱਟੜ ਜੀਵ ਰੂਪੀ ਔਰਤਾਂ ਦਾ ਸ਼ਕਾਮ ਕਰਨਾ, ਜਿਹੜਾ ਕਰਮ ਕਰਨਾ ਨਾ, ਸ਼ਕਾਮ ਕਰਮਾਂ ਰੂਪੀ ਸ਼ਿੰਗਾਰ ਵਿਅਰਥ ਹੀ ਦੇਖਣਾ ਕਰੋ। ਐਵੇਂ ਜਚਿਆ ਫਚਿਆ ਫਿਰਦਾ ਪਰ ਮਹਾਰਾਜ ਨੂੰ ਭਾਉਂਦਾ ਨਹੀਂ ਹੈ। ਪੁੱਤਰ ਕਲਤ ਧਨ ਮਾਇਆ ਚਿੱਤ ਲਾਏ ਝੂਠ ਮੋਹ ਪਾਖੰਡ ਵਿਕਾਰ ਰਹਾਓ। ਪੁੱਤਰ ਕਲਤ ਹੁੰਦਾ ਇਸਤਰੀ, ਧਨ ਮਾਇਆ ਝੂਠ ਮੋਹ ਪਖੰਡ ਅਤੇ ਵਿਕਾਰਾਂ ਵਿੱਚ ਹੀ ਚਿੱਤ ਲਗਾਉਂਦੀ ਆ ਉਹ ਜੀਵ ਰੂਪ ਇਸਤਰੀ। ਵਿਸ਼ਰਾਮ ਦੇ ਕੇ ਕਹਿੰਦੇ ਨੇ ਸਦਾ ਸੁਹਾਗਣ ਜੋ ਪ੍ਰਭ ਪਾਵੈ ਗੁਰਸਬਦੀ ਸਿੰਗਾਰ ਬਣਾਵੈ। ਜੋ ਵਾਹਿਗੁਰੂ ਨੂੰ ਭਾਉਂਦੀ ਹੈ ਉਹ ਇਸਤਰੀ ਸਦਾ ਹੀ ਸੁਹਾਗਣ ਹੈ, ਉਹ ਗੁਰ ਉਪਦੇਸ਼ ਰੂਪ ਸ਼ਿੰਗਾਰ ਨੂੰ ਬਣਾਉਂਦੀ ਹੈ। ਉਹ ਗੁਰਸ਼ਬਦੀ ਭਾਵ ਗੁਰ ਉਪਦੇਸ਼ ਵਾਲੀ ਇਸਤਰੀ ਸ਼ੁਭ ਗੁਣਾਂ ਰੂਪੀ ਸ਼ਿੰਗਾਰ ਨੂੰ ਬਣਾਉਂਦੀ ਹੈ। ਸੇਜ ਸੁਖਾਲੀ ਅੰਨ ਦਿਨ ਹਰ ਰਾਵੈ ਮਿਲ ਪ੍ਰੀਤਮ ਸਦਾ ਸੁਖ ਪਾਵੈ। ਸਰਦਾ ਵਿਸ਼ਿਸ਼ਟ ਅੰਤਹਿ ਕਰਨ ਰੂਪ ਸੁਖਦਾਇਕ ਸੇਜਾ ਉੱਤੇ ਉਹ ਰਾਤ ਦਿਨ ਹਰੀਪਤੀ ਦੇ ਆਨੰਦ ਨੂੰ ਰਾਵੈ ਤੋਂ ਭਾਗ ਮਾਣਦੀ ਹੈ, ਭੋਗਦੀ ਹੈ ਅਤੇ ਪ੍ਰੀਤਮ ਵਾਹਿਗੁਰੂ ਨਾਲ ਮਿਲ ਕੇ ਨਿੱਤ ਸੁਖ ਪਾਉਂਦੀ ਹੈ। ਨਿੱਤ ਸੁਖ ਸਦਾ ਰਹਿਣ ਵਾਲਾ ਆਤਮਕ ਆਨੰਦ ਪ੍ਰਾਪਤ ਕਰਦੀ ਹੈ। ਸਾਸੋ ਹਾਗਣ ਸਾਚੀ ਜਿਸ ਸਾਚ ਪਿਆਰ ਆਪਣਾ ਪਿਰ ਰਾਖੈ ਸਦਾ ਅਵਤਾਰ। ਉਹ ਇਸਤਰੀ ਸੱਚੀ ਸੁਹਾਗਣ ਹੈ ਜਿਸ ਦਾ ਸੱਚੇ ਵਾਹਿਗੁਰੂ ਨਾਲ ਪਿਆਰ ਹੈ ਅਤੇ ਜੋ ਆਪਣੇ ਪਤੀ ਨੂੰ ਸਦਾ ਹਿਰਦੇ ਚ ਧਾਰ ਕੇ ਰੱਖਦੀ ਹੈ। ਨੇੜੇ ਵੇਖੈ ਸਦਾ ਹਦੂਰ ਮੇਰਾ ਪ੍ਰਭ ਸਰਬ ਰਹਿਆ ਭਰਪੂਰ। ਸੋ ਨੇੜੇ ਜੋ ਵਾਹਿਗੁਰੂ ਹੈ ਉਹਨੂੰ ਸਦਾ ਹਾਜ਼ਰਾ ਹਜ਼ੂਰ ਵੇਖਦੀ ਹੈ, ਫਿਰ ਇਉਂ ਨਿਸ਼ਚੇ ਕਰਦੀ ਹੈ ਕਿ ਮੇਰਾ ਵਾਹਿਗੁਰੂ ਸਵਾਮੀ ਸਾਰਿਆਂ ਵਿੱਚ ਪੂਰਨ ਹੋ ਰਿਹਾ, ਵਿਆਪਕ ਹੋ ਰਿਹਾ। ਸੋ ਇਹਨਾਂ ਚਾਰ ਗੁਣਾਂ ਸਹਿਤ ਜੋ ਇਸਤਰੀ ਹੈ ਉਹ ਸੱਚੀ ਸੁਹਾਗਣ ਹੈ। ਕਿਹੜੇ ਕਿਹੜੇ? ਜੋ ਨੇੜੇ ਜੋ ਵਾਹਿਗੁਰੂ ਹੈ ਉਹਨੂੰ ਸਦਾ ਇੱਕ ਤਾਂ ਹਾਜ਼ਰ ਹਜ਼ੂਰ ਵੇਖਦੀ ਹੈ, ਫਿਰ ਇਹ ਨਿਸ਼ਚੇ ਕਰਦੀ ਹੈ ਮੇਰਾ ਵਾਹਿਗੁਰੂ ਸਵਾਮੀ ਵਿਆਪਕ ਹੈ। ਇਸ ਤਰ੍ਹਾਂ ਉਹਨਾਂ ਦੇ ਅੰਦਰ ਸੋ ਸੱਚੀ ਸੁਹਾਗਣ ਬਣ ਜਾਂਦੀ ਹੈ ਜੀਵ ਰੂਪ ਇਸਤਰੀ। ਆਗੈ ਜਾਤ ਰੂਪ ਨਾ ਜਾਏ ਤੇਹਾ ਹੋਵੈ ਜੇਹ ਕਰਮ ਕਮਾਏ। ਹੁਣ ਅੱਗੇ ਪ੍ਰਲੋਕ ਚ ਨਾ ਜਾਤੀ ਨੇ ਜਾਣਾ ਨਾ ਸੁੰਦਰ ਰੂਪ ਨੇ ਜਾਣਾ, ਇਸ ਲੋਕ ਵਿੱਚ ਇਹੋ ਜਿਹੇ ਕਰਮ ਕਮਾਉਂਦਾ ਉਹੋ ਜਿਹਾ ਫਲ ਅੱਗੇ ਪ੍ਰਲੋਕ ਚ ਪ੍ਰਾਪਤ ਕਰ ਲੈਂਦਾ। ਜਿਹੇ ਜਿਹੇ ਜੇ ਕਰਮ ਕਰੀ ਜਾਂਦਾ ਉਹੋ ਉਹੋ ਜਿਹੇ ਅੱਗੇ ਜਾ ਕੇ ਫਲ ਮਿਲ ਜਾਂਦੇ ਨੇ। ਮਹਾਰਾਜ ਤਾਈਓਂ ਕਹਿੰਦੇ ਨੇ ਇਹ ਸਾਰੇ ਠੱਗ ਨੇ, ਰੂਪ ਜਾਤ ਜੋਬਨ ਮਾਲ ਸਭ ਕੁਝ ਠੱਗ ਹੈ। ਸਬਦੇ ਉੱਚੋ ਉੱਚਾ ਹੋਏ ਨਾਨਕ ਸਾਚ ਸਮਾਵੈ ਸੋਏ। ਸਾਰਿਆਂ ਸਾਧਨਾਂ ਤੋਂ ਉੱਚਾ ਸਾਧਨ ਜੋ ਗੁਰੂ ਦਾ ਉਪਦੇਸ਼ ਹੈ, ਇਸ ਕਰਕੇ ਜੀਵ ਉੱਚਾ ਹੁੰਦਾ ਅਤੇ ਉਹ ਸੱਚ ਸਰੂਪ ਵਿੱਚ ਸਮਾ ਜਾਂਦਾ। ਆਸਾ ਮਹੱਲਾ ਤੀਜਾ ਭਗਤ ਰੱਤਾ ਜਨ ਸਹਿਜ ਸੁਭਾਏ ਗੁਰ ਕੈ ਭੈ ਸਾਚੈ ਸਾਚ ਸਮਾਏ। ਹੁਣ ਜਿਹੜੇ ਜੀਵ ਭਗਤੀ ਵਿੱਚ ਰੰਗੇ ਰੱਬ ਦੇ ਪਿਆਰੇ, ਉਹਦਾ ਸਹਿਜ ਸੁਭਾਅ ਹੁੰਦਾ, ਸ਼ਾਂਤ ਸੁਭਾਅ ਹੋ ਜਾਂਦਾ, ਸਹਿਜ ਅਵਸਥਾ ਆ ਜਾਂਦੀ ਉਹਦੇ ਚ। ਸੱਚੇ ਗੁਰਾਂ ਦਾ ਭੈ ਧਾਰਨ ਕਰਕੇ ਸੱਚੇ ਅਕਾਲ ਪੁਰਖ ਵਿੱਚ ਉਹ ਭੇਦ ਹੋ ਜਾਂਦਾ। ਬਿਨ ਗੁਰ ਪੂਰੇ ਭਗਤ ਨਾ ਹੋਏ ਮਨਮੁਖ ਰੁੰਨੇ ਆਪਣੀ ਪਤ ਖੋਏ। ਪੂਰਿਆਂ ਗੁਰਾਂ ਤੋਂ ਬਿਨਾਂ ਭਗਤੀ ਪ੍ਰਾਪਤੀ ਨਹੀਂ ਹੁੰਦੀ। ਮਨੁੱਖ ਨੂੰ ਬੜਾ ਜ਼ੋਰ ਲਾਉਂਦਾ ਭਗਤੀ ਤੋਂ ਬਿਨਾਂ ਮਨਮੁਖ ਲੋਕ ਪੁਰਸ਼ ਜਿਹੜੇ ਨੇ ਉਹ ਆਪਣੀ ਇੱਜ਼ਤ ਗਵਾ ਕੇ ਰੋਂਦੇ ਹੀ ਰਹਿੰਦੇ ਨੇ। ਮੇਰੇ ਮਨ ਹਰ ਜਪ ਸਦਾ ਤੇ ਆਏ, ਇਹ ਮੇਰੇ ਮਨ ਤੂੰ ਹਰੀ ਨਾਮ ਨੂੰ ਜਪਣਾ ਕਰ ਅਤੇ ਹਮੇਸ਼ਾ ਉਹ ਨਾਮ ਨੂੰ ਆਪਣੇ ਮਨ ਕਰਕੇ ਅੰਦਰ ਧਿਆਉਣਾ ਕਰ। ਹਮੇਸ਼ਾ ਵਾਹਿਗੁਰੂ ਨੂੰ ਹਿਰਦੇ ਚ ਯਾਦ ਰੱਖ, ਹਮੇਸ਼ਾ ਉਹਨੂੰ ਮਨ ਕਰਕੇ ਧਿਆਉਣਾ ਕਰ, ਜ਼ਬਾਨ ਨਾਲ ਧਿਆਉਣਾ ਕਰ, ਤਾਂ ਫਿਰ ਕੀ ਹੋਵੇਗਾ। ਸਦਾ ਆਨੰਦ ਹੋਵੇ ਦਿਨ ਰਾਤੀ ਜੋ ਇੱਛਾ ਸੋਈ ਫਲ ਪਾਏ ਰਹਾਓ। ਕਹਿੰਦੇ ਰਾਤ ਦਿਨ ਤੈਨੂੰ ਫਿਰ ਸਦਾ ਹੀ ਆਨੰਦ ਪ੍ਰਾਪਤ ਹੋਵੇਗਾ ਅਤੇ ਮਨ ਵਿੱਚ ਜੋ ਇੱਛਾ ਕਰੇਗਾ ਉਹੀ ਫਲ ਪ੍ਰਾਪਤ ਕਰ ਲਵੇਗਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਗੁਰਪੂਰੇ ਤੇ ਪੂਰਾ ਪਾਏ ਹਿਰਦੈ ਸ਼ਬਦ ਸੱਚ ਨਾਮ ਵਸਾਏ। ਪੂਰਨ ਗੁਰਾਂ ਦੇ ਜਿਹੜਾ ਉਪਦੇਸ਼ ਦੁਆਰਾ ਹਿਰਦੇ ਚ ਸੱਚ ਨਾਮ ਨੂੰ ਵਸਾਵੇ ਨਾ ਸ਼ਬਦ ਤੋਂ ਪਾਵੇ ਇੱਥੇ ਉਪਦੇਸ਼ ਹੈ ਤਾਂ ਪੂਰਾ ਪਰਮਾਤਮਾ ਪ੍ਰਾਪਤ ਹੁੰਦਾ। ਅੰਤਰ ਨਿਰਮਲ ਅੰਮ੍ਰਿਤਸਰ ਨਹਾਏ ਸਦਾ ਸੂਚੇ ਸਾਚ ਸਮਾਏ। ਸਤਸੰਗਤ ਸਰੋਵਰ ਦੇ ਨਾਮ ਰੂਪ ਅੰਮ੍ਰਿਤ ਚ ਇਸ਼ਨਾਨ ਕਰੇ ਨਾ ਤਾਂ ਅੰਤਰ ਹੁੰਦਾ ਅੰਤਹਿਕਰਨ ਸ਼ੁੱਧ ਹੁੰਦਾ ਉਹ ਫਿਰ ਸਦਾ ਲਈ ਸੂਚੇ ਤੋਂ ਪਾਪ ਪਵਿੱਤਰ ਹੋ ਕੇ ਸੱਚੇ ਵਾਹਿਗੁਰੂ ਚ ਭੇਦ ਹੋ ਜਾਂਦਾ। ਹਰ ਪ੍ਰਭ ਵੇਖੈ ਸਦਾ ਹਜੂਰ ਗੁਰਪ੍ਰਸਾਦ ਰਹਿਆ ਭਰਪੂਰ। ਉਹ ਪੁਰਸ਼ ਹਰੀ ਪ੍ਰਭੂ ਨੂੰ ਸਦਾ ਆਪਣੇ ਹਜ਼ੂਰ ਦੇਖਦਾ ਅਤੇ ਗੁਰਾਂ ਦੀ ਕਿਰਪਾ ਦੁਆਰਾ ਉਹਨੂੰ ਸਾਰੇ ਕਿਤੇ ਪੂਰਨ ਹੋ ਰਿਹਾ ਆਪਣੇ ਮਨ ਵਿੱਚ ਨਿਸ਼ਚਾ ਕਰ ਲੈਂਦਾ ਵਾਹਿਗੁਰੂ ਸਰਬ ਵਿਆਪਕ ਹੈ। ਜਹਾਂ ਜਾਓ ਤਹਿ ਵੇਖਾ ਸੋਏ ਗੁਰਬਿਨ ਦਾਤਾ ਅਵਰ ਨਾ ਕੋਏ। ਹੁਣ ਜਿੱਥੇ ਵੀ ਜਾਂਦਾ ਉੱਥੇ ਸੱਚੇ ਨੂੰ ਦੇਖਦਾ। ਕਹਿੰਦੇ ਜਿਹੋ ਜਿਹਾ ਜਾਓ ਤਹਾਂ ਤੇਰੀ ਸੇਵਾ ਤੁਮ ਸਿਉ ਠਾਕਰ ਔਰ ਨਾ ਦੇਵਾ। ਪਰ ਕਹਿੰਦੇ ਇਹੋ ਜਿਹੇ ਗਿਆਨ ਦਾ ਦਾਤਾ ਗੁਰਾਂ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ ਹੈ। ਮਹਾਰਾਜ ਫਰਮਾਉਂਦੇ ਨੇ ਜਿਵੇਂ ਗੁਰਸਾਗਰ ਪੂਰਾ ਭੰਡਾਰ ਉੱਤਮ ਰਤਨ ਜਵਾਹਰ ਅਪਾਰ। ਸੰਸਾਰ ਸਮੁੰਦਰ ਵਿੱਚ ਗੁਰੂ ਸਾਹਿਬ ਜੀ ਪੂਰਾ ਭੰਡਾਰਾ ਨੇ। ਸਭ ਗੁਣ ਕਿਸੇ ਹੀ ਨਾ ਹੈ ਹਰ ਪੂਰ ਭੰਡਾਰੀ ਆ। ਗੁਰੂ ਸਾਗਰ ਵਾਂਗ ਕਿਵੇਂ ਨੇ ਗੰਭੀਰ ਨੇ। ਸੋ ਇਸੇ ਪ੍ਰਕਾਰ ਜਿਨ੍ਹਾਂ ਵਿੱਚ ਅਪਾਰ ਗੁਣ ਵੈਰਾਗ ਗਿਆਨ ਰੂਪੀ ਉੱਤਮ ਰਤਨ ਜਵਾਹਰ ਨੇ ਫਿਰ ਉਹਨਾਂ ਦਾ ਅੰਤਹਿਕਰਨ ਰੂਪ ਭੰਡਾਰਾ ਗੁਰੂ ਸਾਹਿਬ ਦਾ ਭਰਿਆ ਪਿਆ ਲੈਣ ਵਾਲਾ ਨਹੀਂ ਹੈ ਕੋਈ। ਲੈਣ ਵਾਲੇ ਸ਼ਰਧਾ ਨਾਲ ਲੈਣ ਆ ਜਾਣ ਤਾਂ ਸਤਿਗੁਰੂ ਜੀ ਭੰਡਾਰੇ ਭਰ ਦਿੰਦੇ ਨੇ। ਗੁਰਪ੍ਰਸਾਦੀ ਦੇਵਨ ਹਾਰ ਨਾਨਕ ਬਖਸ਼ੇ ਬਖਸ਼ਣ ਹਾਰ। ਹੁਣ ਨਾਮ ਦਾਤ ਤੇ ਦੇਣ ਵਾਲੇ ਗੁਰੂ ਸਾਹਿਬ ਜੀ ਜਿਹਨੂੰ ਕਿਰਪਾ ਕਰਕੇ ਨਾਮਦਾਨ ਦਿੰਦੇ ਨੇ ਉਹਨੂੰ ਬਖਸ਼ਣਹਾਰ ਵਾਹਿਗੁਰੂ ਵੀ ਬਖਸ਼ ਲੈਂਦਾ। ਸਤਿਗੁਰੂ ਜੀ ਪਹਿਲਾਂ ਪ੍ਰਵਾਨ ਕਰ ਲੈਣ ਸਾਨੂੰ ਅਕਾਲ ਪੁਰਖ ਜੀ ਫਿਰ ਸਾਨੂੰ ਖੋਟਿਆਂ ਨੂੰ ਜਦੋਂ ਖਰੇ ਬਣਦੇ ਦੇਖ ਲੈਂਦੇ ਨੇ ਗੁਰਾਂ ਦੁਆਰਾ ਫਿਰ ਸਾਨੂੰ ਆਪਣੇ ਖਜ਼ਾਨੇ ਸੱਚਖੰਡ ਚ ਪਾ ਲੈਂਦੇ ਨੇ। ਆਸਾ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਮਹਾਰਾਜ ਆਸਾ ਰਾਗ ਚ ਅੱਗੇ ਫਰਮਾਉਂਦੇ ਨੇ ਗੁਰਸਾਇਰ ਸਤਿਗੁਰ ਸੱਚ ਸੋਏ ਪੂਰੇ ਭਾਗ ਗੁਰਸੇਵਾ ਹੋਏ। ਸੱਚ ਦੀ ਸੋਭਾ ਕਰਨ ਵਾਲਾ ਸਤਿਗੁਰੂ ਗੁਰਸਾਇਰ ਤੋਂ ਭਾਵ ਵੱਡਾ ਸਮੁੰਦਰ ਮੰਨਿਆ ਹੈ। ਸੋਏ ਤੋਂ ਭਾਵ ਉਹ ਜੋ ਸੱਚਾ ਸਤਿਗੁਰ ਸੋ ਤਿੰਨਾਂ ਸਮਿਆਂ ਵਿੱਚ ਨਾਸ ਤੋਂ ਰਹਿਤ ਜੋ ਚੇਤਨ ਪਰਮਾਤਮਾ ਹੈ ਗੁਰੂ ਉਸਦੇ ਸਾਇਰ ਤੋਂ ਭਾਵ ਕਵੀ ਹਨ। ਉਸ ਗੁਰੂ ਦੀ ਸੇਵਾ ਪੂਰੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਸੋ ਅੱਗੇ ਮਹਾਰਾਜ ਜੀ 364 ਅੰਗ ਤੇ ਬਖਸ਼ਿਸ਼ ਕਰਦੇ ਨੇ। ਸੋ ਬੁੱਝ ਹੈ ਜਿਸ ਆਪ ਬੁਝਾਏ ਗੁਰਪ੍ਰਸਾਦੀ ਸੇਵ ਕਰਾਏ। ਇਸ ਭੇਦ ਨੂੰ ਉਹੀ ਸਮਝਦਾ ਜਿਹਨੂੰ ਆਪ ਸਤਿਗੁਰ ਦੇਵ ਜੀ ਸਮਝਾਉਣ। ਜਿਸ ਤੇ ਕਿਰਪਾ ਕਰਦੇ ਨੇ ਉਸ ਪਾਸੋਂ ਗੁਰੂ ਆਪਣੀ ਸੇਵਾ ਆਪ ਕਰਾਉਂਦੇ ਨੇ। ਗਿਆਨ ਰਤਨ ਸਭ ਸੋਝੀ ਹੋਏ। ਜਿਸ ਦੇ ਪਾਸ ਰਤਨ ਰੂਪ ਗਿਆਨ ਹੈ ਉਹਨੂੰ ਸਾਰੀ ਸਮਝ ਹੁੰਦੀ ਹੈ, ਉਹਦੇ ਉੱਤੇ ਕਿਰਪਾ ਹੁੰਦੀ ਹੈ, 14 ਵਿਦਿਆ ਉਹਦੇ ਕੋਲ ਹਾਜ਼ਰ ਹੁੰਦੀਆਂ ਨੇ। ਗੁਰਪ੍ਰਸਾਦ ਅਗਿਆਨ ਵਿਨਾਸੈ ਆਂਦਿਨ ਜਾਗੈ ਵੇਖੈ ਸੱਚ ਸੋਏ ਰਹਾਉ। ਗੁਰਾਂ ਦੀ ਕਿਰਪਾ ਨਾਲ ਜੋ ਰਾਤ ਦਿਨ ਗਿਆਨ ਜਾਗਰਤ ਜਾਗਦਾ ਉਸਦਾ ਅਗਿਆਨ ਰੂਪ ਹਨੇਰਾ ਨਾਸ ਹੋ ਜਾਂਦਾ। ਅਗਿਆਨ ਦੇ ਨਾਸ ਹੋਣ ਕਰਕੇ ਉਸ ਫਿਰ ਉਹ ਜਿਹੜਾ ਜੀਵ ਹੈ ਉਹ ਉਸ ਸੱਚੇ ਨੂੰ ਵੇਖਦਾ ਹੀ ਰਹਿੰਦਾ। ਹਰ ਵਕਤ ਚਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਉਹਨੂੰ ਨਜ਼ਰ ਆਉਣ ਲੱਗ ਪੈਂਦਾ। ਮੋਹ ਗੁਮਾਨ ਗੁਰ ਸ਼ਬਦ ਜਲਾਏ ਪੂਰੇ ਗੁਰ ਤੇ ਸੋਝੀ ਪਾਏ। ਹੁਣ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਹੌਲੀ ਹੌਲੀ ਨਾਮ ਜਪਦਿਆਂ ਉਪਦੇਸ਼ ਸੁਣਦਿਆਂ ਸੰਬੰਧੀਆਂ ਦੇ ਮੋਹ ਨੂੰ ਅਤੇ ਧਨ ਦੇ ਹੰਕਾਰ ਨੂੰ ਸਾੜ ਨਾ ਕਰੇ ਤਾਂ ਕਹਿੰਦੇ ਪੂਰਿਆਂ ਗੁਰਾਂ ਤੋਂ ਫਿਰ ਇਹ ਜੀਵ ਨੂੰ ਗਿਆਤ ਪ੍ਰਾਪਤ ਹੋ ਜਾਂਦੀ, ਗਿਆਨ ਮਿਲ ਜਾਂਦਾ, ਅਸਲੀਅਤ ਤੇ ਆ ਕੇ ਖੜ ਜਾਂਦਾ। ਫਿਰ ਅੰਤਰ ਮਹਿਲ ਗੁਰ ਸ਼ਬਦ ਪਛਾਣੈ ਆਵਣ ਜਾਣ ਰਹੈ ਥਿਰ ਨਾਮ ਸਮਾਣੇ। ਹੁਣ ਗੁਰ ਸ਼ਬਦ ਦੁਆਰਾ ਹਿਰਦੇ ਅੰਦਰ ਮਹਿਲ ਹੁੰਦਾ ਸਰੂਪ, ਆਪਣਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਸਰੂਪ ਨੂੰ ਪਛਾਣੇ। ਥਿਰ ਰੂਪ ਨਾਮੀ ਵਿੱਚ ਸਮਾਉਣ ਕਰਕੇ ਜੰਮਣਾ ਮਰਨਾ ਫਿਰ ਉਹ ਜੀਵ ਦਾ ਰਹਿ ਜਾਂਦਾ। ਜੰਮਣ ਮਰਨਾ ਹੈ ਸੰਸਾਰ, ਮਨਮੁਖ ਅਚੇਤ ਮਾਇਆ ਮੋਹ ਗੁਬਾਰ। ਸੰਸਾਰ ਚ ਜੰਮਣਾ ਮਰਨਾ ਪ੍ਰਬਲ ਹੀ ਹੋ ਰਿਹਾ, ਬਹੁਤ ਜ਼ਿਆਦੇ ਸੰਸਾਰ ਜੰਮਣ ਮਰਨ ਰੂਪ ਹੈ। ਮਨਮੁਖ ਪੁਰਸ਼ ਮਾਇਆ ਦੇ ਮੋਹ ਰੂਪੀ ਗਾੜੇ ਹਨੇਰੇ ਕਰਕੇ ਅਗਿਆਤ ਹੀ ਹੋ ਰਿਹਾ ਮਨ ਨੂੰ। ਪਰ ਨਿੰਦਾ ਬਹੁ ਕੂੜ ਕਮਾਵੈ, ਵਿਸਤਾ ਕਾ ਕੀੜਾ ਵਿਸਤਾ ਮਾਹੇ ਸਮਾਵੈ। ਪਰਾਈ ਨਿੰਦਿਆ ਅਤੇ ਬਹੁਤੇ ਝੂਠ ਨੂੰ ਕਮਾਉਂਦਾ ਹਰ ਵਕਤ। ਵਿਸਤਾ ਹੁੰਦਾ ਗੰਦਗੀ, ਇਹ ਨਰਕ ਦਾ ਹੀ ਕੀੜਾ ਹੋ ਕੇ ਉਸ ਨਰਕ ਵਿੱਚ ਹੀ ਸਮਾਉਂਦਾ, ਗੰਦਗੀ ਦਾ ਕੀੜਾ ਹੋ ਕੇ ਗੰਦ ਵਿੱਚ ਹੀ ਪਿਆ ਰਹਿੰਦਾ। ਸਤ ਸੰਗਤ ਮਿਲ ਸਭ ਸੋਝੀ ਪਾਏ, ਗੁਰ ਕਾ ਸ਼ਬਦ ਹਰ ਭਗਤ ਦ੍ਰਿੜਾਏ। ਜੋ ਸਤਸੰਗਤ ਚ ਮਿਲਦਾ ਉਹ ਸੱਚ ਝੂਠ ਦੀ ਸਭ ਗਿਆਤ ਪ੍ਰਾਪਤ ਕਰ ਲੈਂਦਾ, ਉਹਨੂੰ ਪਤਾ ਲੱਗ ਜਾਂਦਾ ਸੱਚ ਕੀ ਹੈ ਤੇ ਝੂਠ ਕੀ ਹੈ। ਗੁਰਾਂ ਦਾ ਉਪਦੇਸ਼ ਐਸਾ ਜੋ ਹਰੀ ਦੀ ਭਗਤੀ ਪੱਕੀ ਕਰਵਾਉਣ ਦਾ, ਮਨ ਦੇ ਅੰਦਰ ਜੀਵ ਭੁੱਲਦਾ ਨਹੀਂ ਨਾਮ ਨੂੰ। ਸਤਿਗੁਰ ਨਾਮ ਨਿਧਾਨ ਦ੍ਰਿੜਾਇਆ, ਚਿੰਤਾ ਸਗਲ ਬਿਨਾਸੀ। ਭਾਣਾ ਮੰਨੇ ਸਦਾ ਸੁਖ ਹੋਏ, ਨਾਨਕ ਸੱਚ ਸਮਾਵੈ ਸੋਏ। ਜੋ ਭਾਣਾ ਮਿੱਠਾ ਕਰਕੇ ਮੰਨਦਾ ਉਹਨੂੰ ਸਦਾ ਹੀ ਸੁੱਖ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਸੱਚੇ ਪਰਮਾਤਮਾ ਚ ਜੋ ਸਮਾਵੈ ਤੋਂ ਭਾਵ ਸਮਾ ਜਾਣਾ, ਜਿਵੇਂ ਪਾਣੀ ਪਾਣੀ ਵਿੱਚ ਲੀਨ ਹੋ ਜਾਂਦਾ, ਇਉਂ ਜੀਵ ਭੇਦ ਹੋ ਜਾਂਦਾ ਪਰਮਾਤਮਾ ਵਿੱਚ। ਆਸਾ ਮਹੱਲਾ ਤੀਜਾ ਪੰਚ ਪਦੇ, ਪੰਜ ਪੌੜੀਆਂ ਵਾਲੇ ਸ਼ਬਦ ਤੀਸਰੇ ਪਾਤਸ਼ਾਹ ਆਸਾ ਰਾਗ ਚ ਬਖਸ਼ਿਸ਼ ਕਰਦੇ ਨੇ। ਪੰਚ ਪਦੇ ਦੇ ਥੱਲੇ ਛੋਟਾ ਜਿਹਾ ਦੋ ਲਿਖਿਆ ਹੋਇਆ, ਜਿਹੜਾ ਇਸ ਦਾ ਮਤਲਬ ਪੰਚ ਪਦਿਆਂ ਵਾਲੇ ਦੋ ਸ਼ਬਦ ਆਉਣਗੇ। ਸ਼ਬਦ ਮਰੈ ਤਿਸ ਸਦਾ ਆਨੰਦ, ਸਤਿਗੁਰ ਭੇਟੇ ਗੁਰ ਗੋਬਿੰਦ। ਜਿਹੜਾ ਗੁਰ ਸ਼ਬਦ ਕਰਕੇ ਜੀਵਤ ਭਾਅ ਤੋਂ ਮਰ ਜਾਂਦਾ ਉਹਨੂੰ ਨਿੱਤ ਆਨੰਦ ਹੀ ਰਹਿੰਦਾ, ਕਿਉਂਕਿ ਉਹਨੂੰ ਸਤਿਗੁਰਾਂ ਦੁਆਰਾ ਜਿਹੜਾ ਗੁਰ ਤੋਂ ਭਾਵ ਪੂਜਨੀਕ ਸਾਰਿਆਂ ਤੋਂ ਗੁਰ ਜੋ ਵੱਡਾ ਗੋਬਿੰਦ ਪਰਮੇਸ਼ਰ ਮਿਲ ਪੈਂਦਾ। ਨਾ ਫਿਰ ਮਰੈ ਨਾ ਆਵੈ ਜਾਏ, ਪੂਰੇ ਗੁਰ ਤੇ ਸਾਚ ਸਮਾਏ। ਉਹ ਫਿਰ ਨਾ ਜੰਮ ਕੇ ਆਉਂਦਾ ਨਾ ਹੀ ਮਰ ਕੇ ਪ੍ਰਲੋਕ ਵਿੱਚ ਜਾਂਦਾ, ਪੂਰਿਆਂ ਗੁਰਾਂ ਦੀ ਕਿਰਪਾ ਨਾਲ ਉਹ ਸੱਚ ਸਰੂਪ ਵਿੱਚ ਸਮਾ ਜਾਂਦਾ। ਜਿਨ ਕਉ ਨਾਮ ਲਿਖਿਆ ਧੁਰ ਲੇਖ, ਜਿਨ੍ਹਾਂ ਦੇ ਮੱਥੇ ਦੇ ਧੁਰੋਂ ਹੀ ਨਾਮ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੋਇਆ, ਤੇ ਆਂਦਿਨ ਨਾਮ ਸਦਾ ਤੇ ਆਵ ਹੈ ਗੁਰਪੂਰੇ ਤੇ ਭਗਤ ਵਿਸ਼ੇਖ ਰਹਾਉ। ਉਹ ਜੀਵ ਪੂਰਿਆਂ ਗੁਰਾਂ ਤੋਂ ਵਿਸ਼ੇਸ਼ ਭਗਤੀ ਪ੍ਰੇਮਾ ਭਗਤੀ ਧਾਰਨ ਕਰਕੇ ਹਰੀ ਨਾਮ ਨੂੰ ਰਾਤ ਦਿਨੇ ਹੀ ਸਦਾ ਹੀ ਧਿਆਉਂਦੇ ਰਹਿੰਦੇ ਨੇ, ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਜਿਨ ਕਉ ਹਰ ਪ੍ਰਭ ਲਏ ਮਿਲਾਏ, ਤਿਨ ਕੀ ਗਹਿਣ ਗਤ ਕਹੀ ਨਾ ਜਾਏ। ਜਿਨ੍ਹਾਂ ਨੂੰ ਹਰੀ ਪ੍ਰਭੂ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦਾ ਉਹਨਾਂ ਦੀ ਗਹਿਣ ਗਤ ਹੁੰਦੀ ਗੋਹਜ ਰੀਤੀ, ਗਹਿਣ ਗਤ ਤੋਂ ਭਾਵ ਗੋਹਜ ਰੀਤੀ, ਕੁਝ ਕਹੀ ਨਹੀਂ ਜਾ ਸਕਦੀ। ਪੂਰੈ ਸਤਿਗੁਰ ਦਿੱਤੀ ਵਡਿਆਈ, ਉੱਤਮ ਪਦਵੀ ਹਰ ਨਾਮ ਸਮਾਈ। ਪਰ ਕਹਿੰਦੇ ਇਹ ਵਡਿਆਈ ਪੂਰੇ ਸਤਿਗੁਰਾਂ ਨੇ ਦਿੱਤੀ ਹੈ, ਜੋ ਵਾਹਿਗੁਰੂ ਨਾਮ ਜਪਣ ਕਰਕੇ ਉੱਤਮ ਪਦਵੀ ਵਿੱਚ ਸਮਾਈ ਹੁੰਦੀ ਜਿਨ੍ਹਾਂ ਦੀ, ਇਹ ਵਡਿਆਈ ਵੀ ਸਤਿਗੁਰੂ ਹੀ ਬਖਸ਼ਿਸ਼ ਕਰਨ ਤਾਂ ਕਰਨ। ਜੋ ਕਿਛ ਕਰੇ ਸੋ ਆਪੇ ਆਪੇ, ਏਕ ਘੜੀ ਮਹਿ ਥਾਪੇ ਉਥਾਪੇ। ਉਹ ਪਰਮਾਤਮਾ ਵਾਹਿਗੁਰੂ ਜੋ ਕੁਝ ਕਰਦਾ ਉਹ ਆਪਣੇ ਆਪ ਹੀ ਕਰਦਾ, ਇੱਕ ਘੜੀ ਵਿੱਚ ਹੀ ਥਾਪ ਹੁੰਦਾ ਉਤਪਤੀ ਪਾਲਣਾ ਅਤੇ ਉਥਾਪ ਹੁੰਦਾ ਸਮਾਪਤੀ ਵੀ ਕਰ ਦਿੰਦਾ। ਕਹਿ ਕਹਿ ਕਹਿਣਾ ਆਖ ਸੁਣਾਏ, ਜੇ ਸੌ ਕਾਲੇ ਥਾਏ ਨਾ ਪਾਏ। ਇਹ ਜੀਵ ਕਹਿਣੇ ਵਾਲਾ ਹੋ ਕੇ ਕਹੇ ਹੋਏ ਕਹਿਣਾ ਤੋਂ ਭਾਵ ਵਖਿਆਣਾ ਨੂੰ ਕਹਿ ਕੇ ਆਮ ਜਨਤਾ ਨੂੰ ਸੁਣਾਉਂਦਾ ਰਹਿੰਦਾ। ਇਸ ਤਰ੍ਹਾਂ ਦੀਆਂ ਜੇਕਰ ਸੈਂਕੜੇ ਕਮਾਈਆਂ ਵੀ ਕਰੇ ਤਾਂ ਵੀ ਪਰਮੇਸ਼ਰ ਥਾਂ ਵਿਖੇ ਨਹੀਂ ਇਹਨੂੰ ਪਾਉਂਦਾ, ਭਾਵ ਇਹਨੂੰ ਕਿਸੇ ਅਰਥ ਨਹੀਂ, ਇਹਦੀਆਂ ਕੀਤੀਆਂ ਹੋਈਆਂ ਸਾਰੀਆਂ ਗੱਲਾਂ ਬੇਅਰਥ ਹੀ ਹੈ। ਜਿਨ ਕਹਿ ਪੋਤੈ ਪੁੰਨ, ਤਿੰਨਾਂ ਗੁਰੂ ਮਿਲਾਏ। ਸੱਚ ਬਾਣੀ ਗੁਰ ਸ਼ਬਦ ਸੁਣਾਏ। ਪਹਿਲੇ ਜਨਮ ਦੇ ਕੀਤੇ ਹੋਏ ਪੁੰਨ ਜਿਨ੍ਹਾਂ ਦੇ ਪੋਤੈ ਤੋਂ ਭਾਵ ਪੱਲੇ ਚ ਨੇ, ਖਜ਼ਾਨੇ ਚ ਨੇ, ਉਹਨਾਂ ਨੂੰ ਪਰਮੇਸ਼ਰ ਗੁਰਾਂ ਨਾਲ ਮਿਲਾਉਂਦਾ ਤੇ ਗੁਰੂ ਉਹਨਾਂ ਨੂੰ ਸੱਚੀ ਉਪਦੇਸ਼ ਬਾਣੀ ਸੁਣਾਉਂਦੇ ਨੇ। ਫਿਰ ਇਹ ਸਤਿਗੁਰੂ ਦੇਖ ਲੈਂਦੇ ਨੇ ਪਿਛਲੇ ਜਨਮ ਚ ਇਹਨੇ ਬੜੇ ਪੁੰਨ ਕੀਤੇ ਹੋਏ ਨੇ, ਤਾਂ ਸਤਿਗੁਰੂ ਇਹਨੂੰ ਸਤਸੰਗਤ ਰੂਪ ਖਜ਼ਾਨੇ ਚ ਬਣਾਉਂਦਾ। ਜਹਾਂ ਸ਼ਬਦ ਵਸੈ ਤਹਾਂ ਦੁੱਖ ਜਾਏ, ਗਿਆਨ ਰਤਨ ਸਾਚੈ ਸਹਿਜ ਸਮਾਏ। ਹੁਣ ਜਿਸ ਹਿਰਦੇ ਚ ਗੁਰਾਂ ਦਾ ਉਪਦੇਸ਼ ਵਸਦਾ ਉਸ ਹਿਰਦੇ ਚੋਂ ਦੁੱਖ ਚਲਿਆ ਜਾਂਦਾ, ਕਿਉਂਕਿ ਗਿਆਨ ਰਤਨ ਕਰਕੇ ਉਹ ਸਹਿਜੇ ਸੱਚੇ ਵਿੱਚ ਹੀ ਭੇਦ ਹੋ ਜਾਂਦਾ ਜੀਵ। ਨਾਵੈ ਜੇਵੜ ਹੋਰ ਧਨ ਨਾਹੀ ਕੋਏ, ਜਿਸਨੂੰ ਬਖਸੇ ਸਾਚਾ ਸੋਏ। ਮਹਾਰਾਜ ਜੀ ਕਹਿੰਦੇ ਨਾਮ ਜਿੱਡਾ ਵੱਡਾ ਹੋਰ ਕੋਈ ਧਨ ਨਹੀਂ ਹੈ, ਉਹ ਸੱਚਾ ਵਾਹਿਗੁਰੂ ਜੀ ਨੂੰ ਬਖਸ਼ਦਾ ਉਹਨੂੰ ਹੀ ਨਾਮ ਧਨ ਮਿਲਦਾ। ਪੂਰੈ ਸ਼ਬਦ ਮਨ ਵਸਾਏ, ਨਾਨਕ ਨਾਮ ਰਤੇ ਸੁਖ ਪਾਏ। ਉਹੀ ਪੂਰਿਆਂ ਗੁਰਾਂ ਦੇ ਸ਼ਬਦ ਦੁਆਰੇ ਮਨ ਵਿੱਚ ਨਾਮ ਨੂੰ ਵਸਾਉਂਦੇ ਨੇ। ਸਤਿਗੁਰੂ ਫਰਮਾਉਂਦੇ ਨੇ ਉਹੀ ਨਾਮੀ ਦੇ ਨਾਂ ਚ ਤਦਾਕਾਰ ਹੋਏ ਸੁਖ ਪਾਉਂਦੇ ਹਨ। ਆਸਾ ਮਹੱਲਾ ਤੀਜਾ ਨਿਰਤ ਕਰੇ ਬਹੁ ਵਾਜੇ ਵਜਾਏ। ਆਸਾ ਰਾਗ ਤੀਸਰੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜੇ ਸੰਸਾਰੀ ਜੀਵ ਨੇ ਬਹੁਤ ਸਾਰੇ ਵਾਜੇ ਵਜਾ ਕੇ ਨਾਚ ਗਾਣੇ ਕਰਦੇ ਨੇ, ਬੜਾ ਨੱਚਦੇ ਟੱਪਦੇ ਨੇ। ਇਹੋ ਮਨ ਅੰਧਾ ਬੋਲਾ ਹੈ ਕਿਸੇ ਆਖ ਸੁਣਾਏ। ਇਹ ਮਨ ਗਿਆਨ ਵਿਰਾਗ ਤੋਂ ਹੀਣ ਹੋਣ ਕਰਕੇ ਅੰਨਾ ਹੀ ਹੈ, ਨਿਸ਼ਚੇ ਵਿਚਾਰ ਤੋਂ ਰਹਿਤ ਹੋਣ ਕਰਕੇ ਬੋਲਾ। ਅਸੀਂ ਕਿਹਨੂੰ ਆਖ ਕੇ ਸੁਣਾਉਣਾ ਕਰੀਏ ਭਾਈ ਤੂੰ ਇਹ ਪੁੱਠੇ ਕੰਮ ਨਾ ਕਰ। ਅੰਤਰ ਲੋਭ ਭਰਮ ਅਨਲਵਾਹੋ ਦੀਵਾ ਬਲੈ ਨਾ ਸੋਝੀ ਪਾਏ। ਹਿਰਦੇ ਅੰਦਰ ਲੋਭ ਅਤੇ ਭਰਮ ਕਰਕੇ ਅਨਲਵਾਹ ਹੁੰਦਾ, ਸ਼ੁਦਾਈ ਹੋ ਰਿਹਾ ਹੈ। ਹਿਰਦੇ ਅੰਦਰ ਪਦਾਰਥਾਂ ਦਾ ਲੋਭ ਭਰਮ ਤ੍ਰਿਸ਼ਨਾ ਰੂਪੀ ਜਿਹੜੀ ਅਨਲ ਹੁੰਦੀ ਹੈ ਅਗਨੀ, ਤ੍ਰਿਸ਼ਨਾ ਰੂਪੀ ਅਗਨੀ ਤੇ ਵਾਹ ਹੁੰਦੀ ਵਾਸ਼ਨਾ ਬੜੀਆਂ ਪ੍ਰਬਲ ਹੋ ਰਹੀਆਂ ਮਨ ਦੇ ਅੰਦਰ, ਤੋ ਵਿਵੇਕ ਰੂਪ ਦੀਵਾ ਬਲਦਾ ਨਹੀਂ ਇਹਦੇ ਅੰਦਰ, ਨਾ ਹੀ ਆਤਮ ਬੋਧ ਰੂਪੀ ਸੋਝ ਪਾਉਂਦਾ, ਗੁਰਾਂ ਤੋਂ ਇਹ ਪ੍ਰਾਪਤ ਨਹੀਂ ਕਰ ਸਕਦਾ, ਇਹਨੂੰ ਸੋਝੀ ਨਹੀਂ ਹੋ ਸਕਦੀ। ਮਹਾਰਾਜ ਕਹਿੰਦੇ ਜੇ ਮੰਨਣ ਕਰੇ ਤਾਂ ਕਿਰਪਾ ਹੁੰਦੀ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ। ਗੁਰਮੁਖ ਭਗਤ ਘਟ ਚਾਨਣ ਹੋਏ, ਆਪ ਪਛਾਣ ਮਿਲੈ ਪ੍ਰਭ ਸੋਏ ਰਹਾਓ। ਭਗਤੀ ਕਰਨ ਕਰਕੇ ਗੁਰਮੁਖਾਂ ਦੇ ਘਟ ਵਿੱਚ ਚਾਨਣ ਹੁੰਦਾ, ਹਿਰਦੇ ਚ ਘਟ ਕਹੀਏ ਹਿਰਦੇ ਨੂੰ, ਆਪਣੇ ਸਰੂਪ ਨੂੰ ਪਛਾਣ ਕੇ ਉਸ ਵਾਹਿਗੁਰੂ ਨਾਲ ਮਿਲਦੇ ਹਨ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਗੁਰਮੁਖ ਨਿਰਤ ਹਰ ਲਾਗੈ ਪਾਹੋ, ਪੂਰੇ ਤਾਲ ਵਿੱਚੋਂ ਆਪ ਗਵਾਏ। ਗੁਰਮੁਖਾਂ ਦੀ ਨਿਰਤਕਾਰੀ ਇਹੀ ਆ, ਕਹਿੰਦੇ ਪਹਿਲਾਂ ਮਨਾ ਕੀਤਾ ਨਿਰਤ ਕਰੇ ਬਹੁ ਵਾਜੇ ਵਜਾਏ, ਇਹੋ ਮਨ ਅੰਧਾ ਬੋਲਾ ਹੈ ਕਿ ਸਾਖ ਸੁਣਾਏ। ਹੁਣ ਉਸ ਪੰਕਤੀ ਦਾ ਜਵਾਬ ਦਿੰਦੇ ਨੇ, ਸੰਸਾਰੀ ਜੀ ਬਹੁਤ ਸਾਰੇ ਵਾਜੇ ਵਜਾ ਕੇ ਐਵੇਂ ਝੂਠੇ ਨੱਚਣੇ ਨੱਚਦੇ ਨੇ, ਨੱਚਦੇ ਟੱਪਦੇ ਆ। ਕਹਿੰਦੇ ਗੁਰਮੁਖ ਵੀ ਨੱਚਦੇ ਕਿ ਨਹੀਂ? ਕਹਿੰਦੇ ਗੁਰਮੁਖਾਂ ਦੀ ਨਿਰਤਕਾਰੀ ਇਹੋ ਹੈ ਜਿਹੜਾ ਹਰੀ ਚ ਪ੍ਰੇਮ ਲੱਗਿਆ ਉਹਨਾਂ ਦਾ, ਹਿਰਦੇ ਤੋਂ ਜਿਹੜਾ ਉਹਨਾਂ ਨੇ ਆਪਾ ਭਾਵ ਹੰਕਾਰ ਗਵਾ ਦਿੱਤਾ, ਇਹੀ ਉਹਨਾਂ ਨੇ ਤਾਲ ਪੂਰੇ ਨੇ ਗੁਰਮੁਖਾਂ ਨੇ। ਮੇਰਾ ਪ੍ਰਭ ਸਾਚਾ ਆਪੇ ਜਾਣ, ਗੁਰ ਕੈ ਸਬਦ ਅੰਤਰ ਬ੍ਰਹਮ ਪਛਾਣ। ਮੇਰਾ ਪ੍ਰਭੂ ਸੱਚਾ ਜਿਸ ਗੁਰਮੁਖ ਨੂੰ ਆਪਣਾ ਸੇਵਕ ਜਾਣਦਾ, ਉਹ ਗੁਰਮੁਖ ਗੁਰਾਂ ਦੇ ਸ਼ਬਦ ਕਰਕੇ ਹਿਰਦੇ ਅੰਦਰ ਬ੍ਰਹਮ ਨੂੰ ਪਛਾਣ ਲੈਂਦਾ। ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ, ਗੁਰ ਕਾ ਸ਼ਬਦ ਸਹਿਜ ਵਿਚਾਰ। ਗੁਰਮੁਖ ਭਗਤੀ ਅੰਦਰ ਪ੍ਰੀਤੀ ਕਰਦੇ ਨੇ, ਉਹਨਾਂ ਨੂੰ ਭਗਤੀ ਹੀ ਚੰਗੀ ਲੱਗਦੀ ਹੈ। ਜਿਵੇਂ ਇਨਸਾਨ ਨੂੰ ਮਾਇਆ ਚੰਗੀ ਲੱਗਦੀ ਕਿਉਂਕਿ ਉਹਨੂੰ ਮਾਇਆ ਦੀ ਸੋਝੀ ਹੋ ਜਾਂਦੀ ਹੈ ਕਿ ਪੈਸਿਆਂ ਨਾਲ ਸਭ ਕੁਝ ਬਣ ਜਾਂਦਾ, ਇਨਸਾਨ ਪੈਸਿਆਂ ਕਰਕੇ ਖਰੀਦ ਲੈਂਦਾ। ਪਰ ਗੁਰਮੁਖ ਨੂੰ ਪਤਾ ਕਿ ਪੈਸੇ ਤੋਂ ਵੀ ਸਾਰੇ ਸੁੱਖਾਂ ਤੋਂ ਉੱਪਰ ਭਗਤੀ ਹੈ, ਇਸ ਕਰਕੇ ਭਗਤੀ ਨੂੰ ਹੀ ਪ੍ਰੀਤੀ ਜ਼ਿਆਦਾ ਕਰਦੇ ਆ। ਕਹਿੰਦੇ ਜੇ ਭਗਤੀ ਹੋਊਗੀ ਤਾਂ ਸਭ ਕੁਛ ਆ ਜਾਊਗਾ, ਪਰ ਜੇ ਮਾਇਆ ਹੋਊਗੀ ਫਿਰ ਸਭ ਕੁਛ ਨਹੀਂ ਆ ਸਕਦਾ। ਇਸ ਕਰਕੇ ਉਹ ਭਗਤੀ 'ਚ ਪ੍ਰੀਤੀ ਕਰਦੇ ਆ, ਇਸ ਕਰਕੇ ਉਹ ਵਾਹਿਗੁਰੂ ਉਹਨਾਂ ਭਗਤਾਂ ਨਾਲ ਫਿਰ ਪਿਆਰ ਕਰਦਾ ਕਿ ਇਹ ਮੇਰੀ ਭਗਤੀ ਦੇ ਧਨ ਨੂੰ ਪਿਆਰ ਕਰਦੇ ਨੇ, ਮੇਰੇ ਆ। ਗੁਰਮੁਖ ਪਿਆਰੇ ਦੀ ਭਗਤੀ ਅੰਦਰ ਪ੍ਰੀਤੀ ਕਰਦੇ ਆ ਅਤੇ ਸਹਿਜੇ ਗੁਰ ਸ਼ਬਦ ਦਾ ਵਿਚਾਰ ਕਰਦੇ ਆ। ਗੁਰਮੁਖ ਭਗਤ ਜੁਗਤ ਸੱਚ ਸੋਏ, ਪਾਖੰਡ ਭਗਤ ਨਿਰਤ ਦੁੱਖ ਹੋਏ। ਅਸਲੀ ਗੁਰਮੁਖ ਉਹੀ ਹੈ ਜੋ ਸੱਚੀ ਭਗਤੀ ਅੰਦਰ ਜੁਗਤ ਹੁੰਦੇ ਜੁੜੇ ਹੋਏ ਨੇ। ਪਾਖੰਡ ਵਾਲੀ ਭਗਤੀ ਅਤੇ ਨਿਰਤਕਾਰੀ ਕਰਨ ਨਾਲ ਦੁੱਖ ਹੀ ਦੁੱਖ ਹੁੰਦਾ। ਨਿਰਤਕਾਰੀ ਵਾਲੀ ਭਗਤੀ ਕਰਨ ਵਾਲੇ ਪਖੰਡੀ ਨੂੰ ਜੰਮਪੁਰੀ ਵਿੱਚ ਜਾ ਕੇ ਦੁੱਖ ਪ੍ਰਾਪਤ ਹੁੰਦਾ। 365 ਅੰਗ ਤੇ ਫਰਮਾਉਂਦੇ ਨੇ, ਇਹਾ ਭਗਤ ਜਨ ਜੀਵਤ ਮਰੈ, ਗੁਰਪ੍ਰਸਾਦੀ ਭਵਜਲ ਤਰੈ। ਜੀਵ ਦੀ ਅਸਲੀ ਭਗਤੀ ਇਹੀ ਹੈ ਜਿਹੜਾ ਜੀਵਤ ਭਾਅ ਤੋਂ ਮਰ ਜਾਣਾ, ਗੁਰਾਂ ਦੀ ਕਿਰਪਾ ਨਾਲ ਸੰਸਾਰ ਸਾਗਰ ਤੋਂ ਤਰ ਜਾਂਦਾ। ਤੀਜੇ ਪਾਤਸ਼ਾਹ ਨੇ ਭਗਤੀ ਦਾ ਨਿਰਣਾ ਸ੍ਰੀ ਰਾਜ ਕੀਤਾ, ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ। ਜਾਂ ਅੱਜ ਮਹਾਰਾਜ ਨੇ ਇਹ ਸਮਝਾਇਆ 365 ਅੰਗ ਤੇ, ਇਹਾ ਭਗਤ ਜਨ ਜੀਵਤ ਮਰੈ। ਅਸਲੀ ਭਗਤੀ ਤਾਂ ਇਹੀ ਹੁੰਦੀ ਜਿਹੜਾ ਆਪਣੇ ਆਪ ਨੂੰ ਅੰਦਰੋਂ ਖਤਮ ਕਰਕੇ ਆਪਣੀ ਮਨ ਦੀ ਮਨੌਤ ਨੂੰ, ਜੀਵਤ ਭਾਅ ਨੂੰ, ਆਪਾ ਭਾਅ ਨੂੰ ਖਤਮ ਕਰਕੇ ਅੰਦਰੋਂ ਗੁਰੂ ਰੂਪ ਹੀ ਹੋ ਜਾਵੇ, ਅੰਦਰੋਂ ਪਰਮੇਸ਼ਰ ਦਾ ਸਰੂਪ ਹੀ ਬਣ ਜਾਵੇ। ਗੁਰ ਕੈ ਬਚਨ ਭਗਤ ਥਾਏ ਪਾਏ, ਹਰ ਜੀਵ ਆਪ ਵਸੈ ਮਨ ਆਏ। ਗੁਰਾਂ ਦੇ ਉਪਦੇਸ਼ ਦੁਆਰਾ ਭਗਤੀ ਕੀਤੀ ਥਾਂ ਪੈਂਦੀ ਹੈ, ਸਫਲ ਹੁੰਦੀ ਹੈ। ਭਗਤੀ ਕਰਕੇ ਹੀ ਹਰ ਜੀਵ ਆਪ ਮਨ ਚ ਆ ਕੇ ਵਸਦਾ ਹੈ। ਹਰ ਕਿਰਪਾ ਕਰੇ ਸਤਿਗੁਰੂ ਮਿਲਾਏ। ਹੁਣ ਪਰ ਗੱਲ ਇਹ, ਮਹਾਰਾਜ ਕਹਿੰਦੇ ਹਰੀ ਕਿਰਪਾ ਕਰੇ ਨਾ ਆਪਣੀ, ਤਾਂ ਸਤਿਗੁਰਾਂ ਨਾਲ ਜੀਵ ਦਾ ਮਿਲਾਪ ਕਰਾਉਂਦਾ, ਤਾਂ ਇਹ ਜੀਵ ਫਿਰ ਨਿਚਲ ਭਗਤ ਹਰ ਸਿਉਂ ਚਿੱਤ ਲਾਏ। ਹਰੀ ਦੀ ਨਿਚਲ ਭਗਤੀ ਨਾਲ ਫੇਰ ਚਿੱਤ ਲੱਗਦਾ। ਪਹਿਲਾਂ ਵਾਹਿਗੁਰੂ ਕਿਰਪਾ ਕਰੇ, ਸਤਿਗੁਰੂ ਨਾਲ ਮਿਲਾਵੇ, ਸਤਿਗੁਰੂ ਕਿਰਪਾ ਕਰਨ, ਭਗਤੀ ਕਰਵਾ ਕੇ ਅਕਾਲ ਪੁਰਖ ਨਾਲ ਮਿਲਾ ਦੇਣ। ਭਗਤ ਰਤੇ ਤਿੰਨ ਸੱਚੀ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਕਹਿੰਦੇ ਇਹੋ ਜਿਹੀ ਭਗਤੀ ਵਿੱਚ ਜਿਹੜੇ ਲੀਨ ਹੋਏ ਨੇ ਉਹਨਾਂ ਦੀ ਸੱਚੀ ਸੋਏ ਸੋਭਾ ਹੁੰਦੀ ਹੈ। ਮਹਾਰਾਜ ਜੀ ਕਥਨ ਕਰਦੇ ਕਿ ਨਾਮੀ ਦੇ ਨਾਮ ਵਿੱਚ ਲੀਨ ਹੋਣ ਨਾਲ ਸੁਖ ਦੀ ਪ੍ਰਾਪਤੀ ਹੁੰਦੀ ਜੀਵ ਨੂੰ। ਆਸਾ ਕਰ ਅੱਠਵਾਂ ਕਾਫੀ ਮਹੱਲਾ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਕੈ ਭਾਣੈ ਸਤਿਗੁਰ ਮਿਲੈ ਸੱਚ ਸੋਝੀ ਹੋਈ। ਆਸਾ ਰਾਗ ਦੇ ਵਿੱਚ ਅੱਠਵੇਂ ਘਰ ਚ ਗਾਉਣ ਦਾ ਹੁਕਮ ਕਰਦੇ। ਕਾਫੀ ਛੰਦ ਦਾ ਨਾਮ ਹੈ। ਮਹੱਲਾ ਤੀਜਾ ਤੀਸਰੇ ਪਾਤਸ਼ਾਹ ਮਹਾਰਾਜ, ਇੱਕ ਓਅੰਕਾਰ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਜਿਨ੍ਹਾਂ ਦੀ ਪ੍ਰਾਪਤੀ ਹੁੰਦੀ ਹੈ। ਹਰ ਕੈ ਭਾਣੈ ਸਤਿਗੁਰ ਮਿਲੈ ਸੱਚ ਸੋਝੀ ਹੋਈ। ਜਿਸ ਵੇਲੇ ਹਰੀ ਦੇ ਹੁਕਮ ਨਾਲ ਸਤਿਗੁਰੂ ਮਿਲਦੇ ਨੇ ਜੀਵ ਨੂੰ, ਉਸ ਵੇਲੇ ਸੱਚੇ ਦੀ ਪ੍ਰਾਪਤੀ ਦੀ ਜਿਹੜੀ ਸੋਝੀ ਤੋਂ ਭਾਵ ਗਿਆਤ ਹੁੰਦੀ ਹੈ, ਪਰੋਖ ਗਿਆਨ ਹੋ ਜਾਂਦਾ। ਕਥਾ ਸੁਣ ਕੇ ਪਰੋਖ ਗਿਆਨ ਹੁੰਦਾ, ਗੁਪਤ ਗਿਆਨ। ਸੋ ਇਸ ਪ੍ਰਕਾਰ ਫਿਰ ਪ੍ਰਗਟ ਗਿਆਨ ਬਾਅਦ ਵਿੱਚ ਹੋ ਜਾਂਦਾ। ਮਹਾਰਾਜ ਕਹਿੰਦੇ ਨੇ, ਗੁਰਪ੍ਰਸਾਦੀ ਮਨ ਵਸੈ ਹਰ ਬੂਝੈ ਸੋਈ। ਜਦੋਂ ਗੁਰਾਂ ਦੀ ਕਿਰਪਾ ਨਾਲ ਨਾਮ ਮਨ ਦੇ ਵਿੱਚ ਵਸਦਾ, ਫਿਰ ਉਹਨੂੰ ਹਰੀ ਨੂੰ ਉਹ ਅਕਾਲ ਪੁਰਖ ਦੀ ਕਿਰਪਾ ਨਾਲ ਜੀਵ ਸਤਿਗੁਰੂ ਨੂੰ ਮਿਲ ਕੇ ਨਾਮ ਨੂੰ ਹਿਰਦੇ ਚ ਵਸਾ ਕੇ ਫਿਰ ਹਰੀ ਨੂੰ ਸਮਝ ਲੈਂਦਾ ਕਿ ਹਰੀ ਕੌਣ ਹੈ। ਉਦੋਂ ਇਹ ਜੀਵ ਹੱਸਦਾ, ਰੰਗ ਹੱਸਾ। ਕਿਉਂ? ਕਹਿੰਦਾ ਉਹ ਤਾਂ ਮੈਂ ਹੀ ਸੀਗਾ। ਸੋਈ ਫਿਰ ਕਹਿ ਤੂੰ ਭਇਆ, ਜਾ ਕੇ ਕਹਿਤਾ ਔਰ। ਕਹਿੰਦੇ ਉਹ ਤਾਂ ਮੈਂ ਕਹਿੰਦਾ ਸੀ ਰੱਬ ਹੋਰ ਹੈ, ਮੈਂ ਹੋਰ ਹਾਂ। ਇਹ ਜਿਹੜਾ ਭੇਦ ਭਰਮ ਸੀ, ਕਰਤੱਤ ਭਰਮ ਸੀ, ਪੁਣ ਸੰਘ ਭਰਮ ਵਿਕਾਰ, ਬ੍ਰਹਮ ਇਤਰ ਜਗ ਸੱਤ ਹੈ ਪੰਚੋ ਭਰਮ ਵਿਕਾਰ, ਇਹ ਵਿਕਾਰ ਜਾ ਕੇ ਪੰਜ ਭਰਮ ਉਦੋਂ ਕੱਟੇ ਗਏ ਜਦੋਂ ਮਹਾਰਾਜ ਦੀ ਕਿਰਪਾ ਨਾਲ ਅੰਦਰ ਸੁੱਝ ਲੈਂਦਾ, ਇਹ ਗੱਲ ਬੁੱਝ ਲੈਂਦਾ। ਮੈਂ ਸਹੁਦਾਤਾ ਏਕ ਹੈ ਅਵਰ ਨਾਹੀ ਕੋਈ। ਇੱਕ ਦਾਤਾ ਜੋ ਵਾਹਿਗੁਰੂ ਮੇਰਾ ਉਹੀ ਪਤੀ ਮਾਲਕ ਹੈ, ਉਹ ਤੋਂ ਬਗੈਰ ਹੋਰ ਕੋਈ ਨਹੀਂ। ਇਹਨੂੰ ਸਮਝ ਪੈ ਜਾਂਦੀ ਹੈ, ਕਹਿੰਦੇ ਉਸ ਵਰਗਾ ਹੋਰ ਦੂਜਾ ਕੋਈ ਨਹੀਂ ਹੈ। ਗੁਰ ਕਿਰਪਾ ਤੇ ਮਨ ਵਸੈ ਤਾਂ ਸਦਾ ਸੁਖ ਹੋਈ ਰਹਾਉ। ਜਦੋਂ ਗੁਰਾਂ ਦੀ ਕਿਰਪਾ ਨਾਲ ਮਨ ਚ ਵਸਦਾ ਤਾਂ ਫਿਰ ਇਹਨੂੰ ਨਿੱਤ ਰਹਿਣ ਵਾਲਾ ਹਮੇਸ਼ਾ ਵਾਸਤੇ ਸੁਖ ਪ੍ਰਾਪਤ ਹੋ ਜਾਂਦਾ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਇਸ ਯੁਗ ਮੈਂ ਨਿਰਭਉ ਹਰ ਨਾਮ ਹੈ ਪਾਈਐ ਗੁਰ ਵਿਚਾਰ। ਇਹ ਕਲਯੁਗ ਚ ਨਿਰਭਉ ਕਰਨ ਵਾਲਾ ਇੱਕ ਵਾਹਿਗੁਰੂ ਨਾਮ ਹੀ ਹੈ। ਗੁਰਾਂ ਦੁਆਰੇ ਸ਼ੁਭ ਵਿਚਾਰ ਕਰਨ ਨਾਲ ਨਾਮ ਪ੍ਰਾਪਤ ਹੁੰਦਾ। ਬਿਨ ਨਾਵੈ ਜਮ ਕੈ ਵਸ ਹੈ ਮਨਮੁਖ ਅੰਧ ਗਵਾਰ। ਨਾਮ ਤੋਂ ਬਿਨਾਂ ਇਹ ਮਨਮੁਖ ਜਿਹੜਾ ਅੰਨਾ ਗਿਆਨੀ ਗਵਾਰ ਝੱਲਾ ਮੂਰਖ ਜੀਵ ਹੈ, ਇਹ ਬਾਰ ਬਾਰ ਜਮਾਂ ਦੇ ਵਸ ਹੀ ਪੈਂਦਾ ਰਹਿੰਦਾ। ਹਰ ਕੈ ਭਾਣੈ ਜਨ ਸੇਵਾ ਕਰੈ ਬੂਝੈ ਸੱਚ ਸੋਈ। ਜਿਹੜਾ ਜੀਵ ਹਰੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਅਤੇ ਗੁਰਾਂ ਦੀ ਸੇਵਾ ਕਰਦਾ, ਉਹ ਸੱਚੇ ਪ੍ਰਮਾਤਮਾ ਨੂੰ ਸਮਝ ਲੈਂਦਾ ਕਿ ਪ੍ਰਮਾਤਮਾ ਕੀ ਹੈ। ਹਰ ਕੈ ਭਾਣੈ ਸਾਲਾਹੀ ਹੈ ਭਾਣੈ ਮੰਨਿਆ ਸੁਖ ਹੋਈ। ਹਰੀ ਦੇ ਭਾਣੇ ਅੰਦਰ ਹੀ ਉਹਦੀ ਸ਼ਲਾਘਾ ਕਰੀਏ, ਭਾਣਾ ਮੰਨਣ ਵਿੱਚ ਹੀ ਕਹਿੰਦੇ ਸੁਖ ਪ੍ਰਾਪਤ ਹੁੰਦਾ। ਹਰ ਕੈ ਭਾਣੈ ਜਨਮ ਪਦਾਰਥ ਪਾਇਆ ਮਤ ਉੱਤਮ ਹੋਈ। ਹਰੀ ਦੇ ਭਾਣੇ ਅੰਦਰ ਹੀ ਤੂੰ ਕਹਿੰਦੇ ਜਨਮ ਪਦਾਰਥ ਪ੍ਰਾਪਤ ਕੀਤਾ, ਉਹਦੇ ਭਾਣਾ ਵਾਹਿਗੁਰੂ ਨੂੰ ਪਾਇਆ, ਤਾਂ ਹੀ ਮਨੁੱਖਾ ਜਨਮ ਮਿਲਿਆ। ਇਹ ਵੀ ਤਾਂ ਉਹਦਾ ਭਾਣਾ ਹੀ ਹੈ ਇੱਕ। ਕਹਿੰਦੇ ਅੱਗੇ ਤੂੰ ਆਪਣੇ ਸਮਝ ਲੈ ਕੇ ਉਹਦੇ ਭਾਣੇ ਤੈਨੂੰ ਕੀ ਮਿਲਿਆ। ਉਹਨੂੰ ਪਾਇਆ ਤਾਂ ਤੂੰ ਜੰਮਿਆ, ਤਾਂ ਤੇਰਾ ਮਨੁੱਖਾ ਜਨਮ ਹੋਇਆ। ਭਾਣੇ ਅੰਦਰ ਹੀ ਬੁੱਧੀ ਉੱਤਮ ਹੁੰਦੀ ਆ, ਉਹਨੂੰ ਪਾਇਆ ਤਾਂ ਹੀ ਉਹ ਬੁੱਧੀ ਉੱਤਮ ਕਰ ਦਿੰਦਾ। ਜੇ ਨਹੀਂ ਪਾਉਂਦਾ ਫਿਰ ਬੁੱਧੀ ਉੱਤਮ ਵੀ ਨਹੀਂ ਕਰਦਾ, ਜਿਵੇਂ ਛੱਜੂ ਝੌੜ ਦੀ ਬੁੱਧੀ ਉੱਤਮ ਕਰਦੀ ਅੱਠਵੇਂ ਪਾਤਸ਼ਾਹ ਨੇ। ਨਾਨਕ ਨਾਮ ਸਲਾਹੇ ਤੂੰ ਗੁਰਮੁਖ ਗਤ ਹੋਈ। ਮਹਾਰਾਜ ਕਰਨ ਕਰਦੇ, ਭਾਈ ਗੁਰਮੁਖਾ ਤੂੰ ਨਾਮ ਨੂੰ ਸਲਾਹਣਾ ਕਰ। ਸੋ ਜਿਸ ਨਾਮ ਕਰਕੇ ਗੁਰਮੁਖਾਂ ਨੂੰ ਮੁਕਤੀ ਪ੍ਰਾਪਤ ਹੋਈ ਹੈ, ਇਸ ਪ੍ਰਕਾਰ ਬਖਸ਼ਿਸ਼ ਕੀਤੀ। ਮਹਾਰਾਜ 4:39-13-52 ਲਿਖੇ ਅੱਗੇ ਚੌਕਾ ਇਸ ਵਾਸਤੇ ਲਾਇਆ ਕਿ ਸ਼ਬਦ ਦੀਆਂ 4 ਪੌੜੀਆਂ ਨੇ। ਇੱਥੇ ਆ ਕੇ 39 ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਦੇ ਹਨ ਔਰ 13 ਸ਼ਬਦ ਗੁਰੂ ਅਮਰਦਾਸ ਮਹਾਰਾਜ ਦੇ ਪੂਰੇ ਹੋਏ ਨੇ। ਕੁੱਲ ਜੋੜ ਇਹਨਾਂ ਸ਼ਬਦਾਂ ਦਾ 52 ਬਣਿਆ, 365 ਅੰਗ ਤੱਕ। ਆਸਾ ਮਹੱਲਾ ਚੌਥਾ ਕਰ ਦੂਜਾ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਹਿੰਦੇ ਦੂਸਰੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਹੈ। ਓਅੰਕਾਰ ਵਾਹਿਗੁਰੂ ਕੇਵਲ ਇੱਕੋ ਇੱਕ ਹੈ, ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਪਰਮੇਸ਼ਰ ਦੇ ਸਨਮੁਖ ਚੌਥੇ ਪਾਤਸ਼ਾਹ ਬੇਨਤੀ ਕਰਦੇ ਨੇ, ਰਹਿ ਰਾਸ ਦਾ ਹੀ ਸ਼ਬਦ ਹੈ ਪਰ ਦੁਬਾਰਾ ਉਚਾਰਨ ਕਰਕੇ ਇੱਥੇ ਥੋੜਾ ਫਰਕ ਰੱਖਿਆ, ਘਰ ਦੂਜਾ ਵੀ ਲਾਇਆ ਤੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲਾਇਆ ਜ਼ਿਆਦਾ। ਤੂੰ ਕਰਤਾ ਸਚਿਆਰ ਮੈਂਡਾ ਸਾਈ, ਇਹ ਵਾਹਿਗੁਰੂ ਤੂੰ ਸਚਿਆਰ ਕਰਤਾ ਤੇ ਮੈਂਡਾ ਸਾਈ ਤੋਂ ਭਾਵ ਮੇਰਾ ਮਾਲਕ ਹੈ। ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉ ਪਾਈ ਰਹਾਉ। ਜੋ ਗੱਲ ਆਪ ਜੀ ਨੂੰ ਭਾਉਂਦੀ ਹੈ ਉਹੀ ਗੱਲ ਥੀਸੀ ਤੋਂ ਭਾਵ ਹੁੰਦੀ ਹੈ, ਜੋ ਆਪ ਦਿੰਦੇ ਹੋ ਉਹੀ ਅਸੀਂ ਪ੍ਰਾਪਤ ਕਰਦੇ ਹਾਂ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸਭ ਤੇਰੀ ਤੂੰ ਸਭ ਨੀ ਧਿਆਇਆ, ਸਾਰੀ ਸ੍ਰਿਸ਼ਟੀ ਆਪ ਜੀ ਦੀ ਹੈ, ਸਾਰਿਆਂ ਨੇ ਆਪ ਨੂੰ ਹੀ ਧਿਆਉਣਾ ਕੀਤਾ। ਜਿਸ ਨੌ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ, ਜਿਸ ਤੇ ਆਪ ਕਿਰਪਾ ਕਰਦੇ ਹੋ ਉਹਨੇ ਹੀ ਰਤਨ ਰੂਪ ਅਮੋਲਕ ਨਾਮ ਨੂੰ ਪ੍ਰਾਪਤ ਕੀਤਾ। ਗੁਰਮੁਖ ਲੱਭਾ ਮਨਮੁਖ ਗਵਾਇਆ, ਗੁਰਮੁਖਾਂ ਨੇ ਗੁਰਾਂ ਦੁਆਰੇ ਆਪ ਜੀ ਨੂੰ ਲੱਭ ਲਿਆ ਅਤੇ ਮਨਮੁਖਾਂ ਨੇ ਮਨਮੁਖਤਾ ਕਰਕੇ ਗਵਾ ਲਿਆ। ਗੁਰਮੁਖਾਂ ਨੇ ਮਨੁੱਖ ਜਨਮ ਸਫਲਾ ਕਰ ਲਿਆ, ਲਾਧਾ ਤੋਂ ਪਾਪ ਸਫਲਾ ਕੀਤਾ। ਮਨਮੁਖਾਂ ਨੇ ਮਨੁੱਖਾ ਜਨਮ ਨਿਸਫਲ ਗਵਾ ਹੀ ਦਿੱਤਾ। ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੁਸੀਂ ਮਨਮੁਖਾਂ ਨੂੰ ਆਪਣੇ ਨਾਲ ਵਿਛੋੜ ਦਿੱਤਾ ਤੇ ਗੁਰਮੁਖਾਂ ਨੂੰ ਆਪਣੇ ਨਾਲ ਸੰਗਤ ਚ ਮਿਲਾ ਲਿਆ। ਤੁਸੀਂ ਆਪ ਹੀ ਗੁਰਮੁਖਾਂ ਨੂੰ ਪਦਾਰਥਾਂ ਨਾਲੋਂ ਵਿਛੋੜ ਦਿੰਦੇ ਹੋ ਅਤੇ ਮਨਮੁਖਾਂ ਨੂੰ ਪਦਾਰਥਾਂ ਨਾਲ ਭਰ ਕੇ ਜੋੜ ਕੇ ਫਿਰ ਆਪਣੇ ਨਾਲੋਂ ਤੋੜ ਦਿੰਦੇ ਹੋ, ਉਹ ਪਦਾਰਥਾਂ ਵਿੱਚ ਹੀ ਫਸ ਜਾਂਦੇ ਨੇ। ਗੁਰਮੁਖਾਂ ਨੂੰ ਪਦਾਰਥ ਘੱਟ ਦਿੰਦੇ ਹੋ, ਆਪਣੇ ਨਾਲ ਜ਼ਿਆਦਾ ਜੋੜਦੇ ਹੋ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਇਹ ਵਾਹਿਗੁਰੂ ਤੂੰ ਦਰਿਆ ਰੂਪ ਹੈ, ਸਾਰੇ ਜੀਵ ਤੇਰੇ ਵਿੱਚ ਲਹਿਰਾਂ ਰੂਪ ਨੇ, ਤਰੰਗ ਰੂਪ ਨੇ। ਆਪ ਜੀ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ ਹੈ ਜੀ ਸੰਸਾਰ ਦੇ ਵਿੱਚ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮੇਲ ਵਿਛੁੜਿਆ ਸੰਜੋਗੀ ਮੇਲ। ਸੂਖਮ ਸਥੂਲ ਜੀ ਜੰਤ ਸਾਰਾ ਆਪ ਜੀ ਦਾ ਖੇਲ ਬਣਾਇਆ ਹੋਇਆ। ਜਿਸ ਵੇਲੇ ਵਿਜੋਗੀ ਕਰਮ ਆਉਂਦਾ ਹੈ ਤਾਂ ਮਿਲੇ ਹੋਏ ਪਦਾਰਥ ਸੰਬੰਧੀ ਵਿਛੜ ਜਾਂਦੇ ਨੇ, ਜਦੋਂ ਸੰਜੋਗੀ ਕਰਮ ਆਉਂਦਾ ਤਾਂ ਵਿਛੜੇ ਹੋਏ ਪਦਾਰਥਾਂ ਦਾ ਸੰਬੰਧੀਆਂ ਦਾ ਮੇਲ ਹੋ ਜਾਂਦਾ। ਜਾਂ ਕਹਿਣ ਤੋਂ ਭਾਵ ਕਹਿੰਦੇ ਜੋ ਗੁਰਾਂ ਦਾ ਵਿਜੋਗੀ ਹੁੰਦਾ ਉਹ ਪਰਮੇਸ਼ਰ ਨਾਲ ਮਿਲਣ ਤੋਂ ਵਿਛੜ ਜਾਂਦਾ, ਜਿਹੜਾ ਗੁਰਾਂ ਨੂੰ ਛੱਡ ਦਿੰਦਾ ਉਹ ਫਿਰ ਵਾਹਿਗੁਰੂ ਨੂੰ ਨਹੀਂ ਮਿਲ ਸਕਦਾ। ਜੋ ਗੁਰਾਂ ਦਾ ਸੰਜੋਗੀ ਹੋ ਜਾਂਦਾ, ਸੰਗਤ ਦਾ ਸੰਜੋਗੀ ਹੋ ਜਾਂਦਾ, ਉਹ ਵਿਛੜਿਆ ਹੋਇਆ ਵੀ ਪਰਮੇਸ਼ਰ ਨਾਲ ਮਿਲ ਜਾਂਦਾ। ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਜਿਸ ਨੌ ਤੂੰ ਜਾਣਾਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਇਹ ਵਾਹਿਗੁਰੂ ਜਿਹਨੂੰ ਤੂੰ ਆਪਣਾ ਸਰੂਪ ਜਣਾਉਂਦਾ ਉਹੀ ਪੁਰਸ਼ ਤੈਨੂੰ ਜਾਣ ਸਕਦਾ ਅਤੇ ਉਹੀ ਪੁਰਸ਼ ਹੇ ਵਾਹਿਗੁਰੂ ਆਪਦੇ ਸ਼ੁਭ ਗੁਣਾਂ ਨੂੰ ਸਦਾ ਹੀ ਮੂੰਹ ਨਾਲ ਕਹਿਣ ਲੱਗ ਜਾਂਦਾ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਇਹ ਵਾਹਿਗੁਰੂ ਜਿਨ੍ਹਾਂ ਨੇ ਆਪ ਜੀ ਨੂੰ ਸੇਵਿਆ, ਆਪ ਦੀ ਸੇਵਾ ਕੀਤੀ ਹੈ ਨਾਮ ਰਾਹੀਂ, ਸੋ ਜ਼ਬਾਨ ਦੇ ਰਾਹੀਂ, ਹੱਥੀਂ ਸੇਵਾ, ਪ੍ਰਤੱਖ ਸੇਵਾ, ਉਹਨੇ ਹੀ ਸੁੱਖ ਪ੍ਰਾਪਤ ਕੀਤਾ। ਇਹ ਵਾਹਿਗੁਰੂ ਉਹ ਸੁਤੇ ਨਾਮ ਕਰਕੇ, ਨਾਮ ਜਪ ਕੇ ਆਪ ਜੀ ਵਿਦੇ ਵਿੱਚ ਅਭੇਦ ਹੀ ਹੋ ਗਏ, ਲੀਨ ਹੋ ਗਏ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਆਪ ਹੀ ਸਾਰਿਆਂ ਦਾ ਕਰਤਾ ਹੈ, ਆਪ ਜੀ ਦਾ ਕੀਤਾ ਹੋਇਆ ਸਾਰਾ ਕੁਝ ਹੋ ਰਿਹਾ, ਆਪ ਜੀ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ ਹੈ ਜੀ। ਤੂੰ ਕਰ ਵੇਖ ਹੈ ਜਾਣ ਹੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਹੇ ਹਰੀ ਤੂੰ ਆਪ ਹੀ ਜੀਵਾਂ ਨੂੰ ਕਰ ਤੋਂ ਭਾਵ ਉਤਪੰਨ ਕਰਕੇ ਫਿਰ ਵੇਖਦਾ ਅਤੇ ਸਾਰਿਆਂ ਤੋਂ ਕਰਤੱਬਾਂ ਨੂੰ ਜਾਣਦਾ ਕਿ ਕਿਹੜਾ ਕੀ ਕਰਤੱਬ ਕਰਦਾ, ਕੀ ਤੋਂ ਕਿਹੜੇ ਕਰਤੱਬ ਕਰਾਉਣੇ ਨੇ, ਕਥਨ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ। ਹੇ ਹਰੀ ਤੂੰ ਗੁਰਮੁਖਾਂ ਨੂੰ ਪ੍ਰਗਟ ਹੁੰਦਾ, ਮਨਮੁਖਾਂ ਤੋਂ ਹਮੇਸ਼ਾ ਤੂੰ ਪਰੇ ਹੀ ਰਹਿਣਾ। ਇਉਂ ਸਤਿਗੁਰੂ ਮਹਾਰਾਜ ਨੇ ਇਹ 365 ਅੰਗ ਦੇ ਅਖੀਰ ਤੇ ਜਾ ਕੇ 53 ਸ਼ਬਦ ਬਖਸ਼ਿਸ਼ ਕੀਤੇ ਨੇ, ਸੋ 366 ਅੰਗ ਤੇ ਅੱਗੇ ਫਿਰ ਸ਼ਰਵਣ ਕਰਾਂਗੇ, ਸਤਿਗੁਰੂ ਬਖਸ਼ਿਸ਼ ਕਰਨਗੇ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ, ਕਿਰਪਾ ਕੀਤੀ ਪਾਵਨ ਉਪਦੇਸ਼ ਚੱਲ ਰਹੀ ਲੜੀ ਵਾਰ ਕਥਾ ਬਖਸ਼ਿਸ਼ ਕੀਤੀ ਗੁਰੂ ਸਾਹਿਬ ਜੀ ਨੇ। ਸੋ ਮਹਾਰਾਜ ਕਿਰਪਾ ਕਰਨ, ਕਮਾ ਕੇ ਸੁਖ ਪ੍ਰਾਪਤ ਕਰੀਏ। ਵਾਹਿਗੁਰੂ 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 ਵਾਹਿ